ਲੇਖ ਦੂਜਾ ਸੰਸਾਰ ਦੀ ਰਚਨਾ ਤੇ ਪਾਪ ਦੇ ਵਿੱਚ ਡਿੱਗਣਾ। ਬਹੁਤ ਚਿਰ ਪਹਿਲਾਂ ਪਹਾੜਾਂ ਦੇ ਉੱਤੇ ਦਰਖਤ ਨਹੀਂ ਸਨ ਹੁੰਦੇ ਅਤੇ ਜਾਨਵਰ ਵੀ ਨਹੀਂ ਸਨ ਹੁੰਦੇ ਅਤੇ ਨਦੀਆਂ ਦੇ ਵਿੱਚ ਪਾਣੀ ਵੀ ਨਹੀਂ ਸੀ ਵਗਦਾ। ਪਰਮਾਤਮਾ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਣਾਇਆ ਆਪਣੀ ਇੱਛਾ ਦੇ ਮੁਤਾਬਕ। ਉਸਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸ਼ੁਰੂ ਹੋਣ ਦੀ ਆਗਿਆ ਦਿੱਤੀ। ਉਸਨੇ ਇਹ ਕਿਹਾ ਕਿ ਚਾਨਣ ਹੋ ਜਾਵੇ ਤਾਂ ਚਾਨਣ ਹੋ ਗਿਆ। ਫਿਰ ਉਸਨੇ ਕਿਹਾ ਕਿ ਨਦੀਆਂ ਅਤੇ ਝੀਲਾਂ ਬਣ ਜਾਣ ਅਤੇ ਹੁਕਮ ਕੀਤਾ ਕਿ ਸੁੱਕੀ ਜ਼ਮੀਨ ਬਣ ਜਾਵੇ। ਇਕਦਮ ਇਸ ਤਰ੍ਹਾਂ ਹੀ ਹੋ ਗਿਆ। ਫਿਰ ਉਸਨੇ ਕਿਹਾ ਕਿ ਹਰਾ ਘਾਹ ਅਤੇ ਪੌਦੇ ਉੱਗ ਜਾਣ ਤਾਂ ਪੌਦੇ ਉੱਗ ਗਏ। ਫਲਾਂ ਦੇ ਦਰਖਤ, ਹਰੀਆਂ ਸਬਜ਼ੀਆਂ ਅਤੇ ਉਸ ਤਰ੍ਹਾਂ ਜੋ ਵੀ ਉੱਗਦੇ ਹਨ ਉੱਗਣ ਲੱਗ ਪਏ। ਫਿਰ ਇਸੇ ਤਰ੍ਹਾਂ ਪਰਮਾਤਮਾ ਨੇ ਮੱਛੀਆਂ ਦਾ, ਪੰਛੀਆਂ ਦਾ ਅਤੇ ਜਾਨਵਰਾਂ ਦਾ, ਜੋ ਵੀ ਜੀਵਤ ਹੈ, ਆਪਣੇ ਹੁਕਮ ਦੇ ਨਾਲ ਸਭ ਦੀ ਰਚਨਾ ਕੀਤੀ। ਮਤਲਬ ਆਪਣੇ ਸ਼ਬਦ ਦੇ ਦੁਆਰਾ ਪਰਮਾਤਮਾ ਨੇ ਸਭ ਮਨੁੱਖਾਂ ਨੂੰ ਬਣਾਇਆ ਅਤੇ ਉਸ ਤੋਂ ਪਹਿਲਾਂ ਇੱਕ ਆਦਮੀ ਨੂੰ ਬਣਾਇਆ ਜਿਸ ਦਾ ਨਾਮ ਉਹਨਾਂ ਨੇ ਬੋਲਿਆ ਆਦਮ। ਬਾਅਦ ਦੇ ਵਿੱਚ ਉਸ ਆਦਮ ਨੂੰ ਗੂੜੀ ਨੀਂਦ ਦੇ ਵਿੱਚ ਸੁਲਾ ਦਿੱਤਾ। ਜਦ ਆਦਮ ਸੌ ਰਿਹਾ ਸੀ ਤਾਂ ਉਸਦੀ ਇੱਕ ਪਸਲੀ ਨੂੰ ਕੱਢ ਲਿਆ ਤਾਂ ਇਸ ਦੇ ਨਾਲ ਹੀ ਉਸਨੇ ਇੱਕ ਔਰਤ ਨੂੰ ਬਣਾਇਆ। ਪਰਮਾਤਮਾ ਨੇ ਆਦਮ ਨੂੰ ਇੱਕ ਔਰਤ ਦਿੱਤੀ, ਇੱਕ ਸਹਾਇਤਾ ਕਰਨ ਵਾਲੇ ਦੇ ਰੂਪ ਵਿੱਚ ਜਾਂ ਪਤਨੀ ਦੇ ਰੂਪ ਵਿੱਚ। ਆਦਮ ਨੇ ਔਰਤ ਨੂੰ ਹਊਆ ਕਹਿ ਕੇ ਬੁਲਾਇਆ। ਫਿਰ ਪਰਮਾਤਮਾ ਨੇ ਆਦਮ ਨੂੰ ਇੱਕ ਚੰਗਾ ਥਾਂ ਰਹਿਣ ਵਾਸਤੇ ਦਿੱਤਾ ਜਿੱਥੇ ਹਰ ਇੱਕ ਤਰ੍ਹਾਂ ਦੇ ਫਲ ਪੈਦਾ ਹੁੰਦੇ ਸਨ। ਪਰਮਾਤਮਾ ਨੇ ਕਿਹਾ ਕਿ ਤੁਸੀਂ ਇਸ ਬਾਗ ਦੇ ਸਾਰੇ ਫਲਾਂ ਨੂੰ ਖਾ ਸਕਦੇ ਹੋ, ਸਿਰਫ ਇੱਕ ਨੂੰ ਛੱਡ ਕੇ ਜੋ ਇਸ ਬਾਗ ਦੇ ਵਿਚਕਾਰ ਹੈ ਉਸ ਨੂੰ ਤੁਸਾਂ ਨਾ ਖਾਣਾ। ਪਰ ਇੱਕ ਦਿਨ ਸ਼ੈਤਾਨ ਉਸ ਬਾਗ ਵਿੱਚ ਆਇਆ। ਸ਼ੈਤਾਨ ਜੋ ਪਰਮਾਤਮਾ ਦਾ ਦੁਸ਼ਮਣ ਹੈ ਅਤੇ ਪਰਮਾਤਮਾ ਦੇ ਲੋਕਾਂ ਦਾ ਵੀ, ਉਹ ਇੱਕ ਸੱਪ ਦੇ ਰੂਪ ਵਿੱਚ ਆਇਆ ਅਤੇ ਉਸਨੇ ਹਊਆ ਨੂੰ ਕਿਹਾ, ਉਹ ਫਲ ਬਹੁਤ ਵਧੀਆ ਹੈ ਜੋ ਪਰਮਾਤਮਾ ਨੇ ਤੁਹਾਨੂੰ ਖਾਣ ਤੋਂ ਰੋਕਿਆ ਹੈ। ਹਊਆ ਨੇ ਸ਼ੈਤਾਨ ਦੀਆਂ ਗੱਲਾਂ ਨੂੰ ਸਮਝਿਆ ਤੇ ਕਿਹਾ ਕਿ ਇਹ ਠੀਕ ਹੈ। ਉਸਨੇ ਇਹ ਫੈਸਲਾ ਕਰ ਲਿਆ ਕਿ ਉਸ ਫਲ ਨੂੰ ਉਹ ਖਾ ਲਵੇਗੀ ਅਤੇ ਉਸਨੇ ਉਹ ਫਲ ਖਾ ਲਿਆ ਅਤੇ ਆਦਮ ਨੂੰ ਵੀ ਉਹ ਫਲ ਖਾਣ ਦੇ ਲਈ ਦੇ ਦਿੱਤਾ। ਫਿਰ ਉਹਨਾਂ ਨੇ ਪਰਮਾਤਮਾ ਦੀ ਆਵਾਜ਼ ਨੂੰ ਬਾਗ ਦੇ ਵਿੱਚ ਸੁਣਿਆ, ਜਿਸ ਤੋਂ ਬਾਅਦ ਉਹ ਬਾਗ ਦੇ ਵਿੱਚ ਡਰ ਦੇ ਮਾਰੇ ਲੁਕ ਗਏ। ਪਰਮਾਤਮਾ ਨੇ ਆਦਮ ਨੂੰ ਬੁਲਾਇਆ, ਆਦਮ ਕਿੱਥੇ ਹੋ? ਆਦਮ ਨੇ ਉੱਤਰ ਦਿੱਤਾ ਕਿ ਮੈਂ ਲੁਕ ਗਿਆ ਹਾਂ, ਮੈਨੂੰ ਡਰ ਲੱਗਦਾ ਹੈ। ਪਰਮਾਤਮਾ ਨੇ ਪੁੱਛਿਆ ਕਿ ਤੂੰ ਉਸ ਫਲ ਨੂੰ ਤੇ ਨਹੀਂ ਖਾ ਲਿਆ ਜੋ ਮੈਂ ਤੈਨੂੰ ਖਾਣ ਤੋਂ ਮਨਾ ਕੀਤਾ ਸੀ? ਆਦਮ ਨੇ ਕਿਹਾ, ਔਰਤ ਨੇ ਮੈਨੂੰ ਉਹ ਫਲ ਖਾਣ ਵਾਸਤੇ ਦਿੱਤਾ ਅਤੇ ਮੈਂ ਖਾ ਲਿਆ। ਪਰਮਾਤਮਾ ਨੇ ਹਊਆ ਨੂੰ ਕਿਹਾ ਕਿ ਤੂੰ ਮੇਰੇ ਬਚਨ ਦਾ ਪਾਲਣ ਨਹੀਂ ਕੀਤਾ। ਉਸਨੇ ਕਿਹਾ ਕਿ ਤੂੰ ਬੱਚੇ ਨੂੰ ਜਨਮ ਦੇਣ ਵੇਲੇ ਬਹੁਤ ਦੁਖੀ ਹੋਵੇਂਗੀ ਅਤੇ ਤੂੰ ਆਪਣੇ ਪਤੀ ਦੇ ਕਾਬੂ ਵਿੱਚ ਹੀ ਰਹੇਂਗੀ। ਪਰਮਾਤਮਾ ਨੇ ਆਦਮ ਨੂੰ ਕਿਹਾ ਕਿ ਤੂੰ ਮੇਰੇ ਹੁਕਮ ਦਾ ਪਾਲਣ ਨਹੀਂ ਕੀਤਾ, ਇਸ ਕਰਕੇ ਇਸ ਜ਼ਮੀਨ ਤੇ ਪੂਰੀ ਫਸਲ ਨਹੀਂ ਉੱਗੇਗੀ, ਇਹ ਕੰਡੇ ਅਤੇ ਝਾੜੀਆਂ ਵੀ ਉਗਾਵੇਗੀ। ਤੈਨੂੰ ਬਹੁਤ ਹੀ ਮਿਹਨਤ ਕਰਨੀ ਪਵੇਗੀ ਅਤੇ ਤੂੰ ਬਹੁਤ ਪਸੀਨਾ ਵਹਾਉਣ ਤੋਂ ਬਾਅਦ ਆਪਣੀ ਕਮਾਈ ਨੂੰ ਪਾਵੇਂਗਾ ਅਤੇ ਤੂੰ ਮਰ ਜਾਵੇਂਗਾ ਅਤੇ ਇਸ ਮਿੱਟੀ ਦੇ ਵਿੱਚ ਹੀ ਸਮਾ ਜਾਵੇਂਗਾ ਜਿਸ ਮਿੱਟੀ ਤੋਂ ਮੈਂ ਤੈਨੂੰ ਪੈਦਾ ਕੀਤਾ ਸੀ। ਹੁਣ ਤੂੰ ਮੇਰਾ ਮਿੱਤਰ ਨਹੀਂ ਰਹੇਗਾ, ਬਸ ਇਹੀ ਤੇਰੀ ਸਜ਼ਾ ਹੈ। ਪਰਮਾਤਮਾ ਨੇ ਆਦਮ ਅਤੇ ਹਊਆ ਨੂੰ ਉਸ ਥਾਂ ਤੋਂ ਬਾਹਰ ਕੱਢ ਦਿੱਤਾ ਜਿੱਥੇ ਉਹ ਰਹਿੰਦੇ ਸਨ। ਪਰਮਾਤਮਾ ਨੇ ਉਹਨਾਂ ਨੂੰ ਇਹ ਆਗਿਆ ਨਹੀਂ ਦਿੱਤੀ ਜਿੱਥੇ ਉਹ ਰਹਿ ਸਕਣ। ਉਹਨਾਂ ਨੂੰ ਆਪਣੇ ਵਾਸਤੇ ਇੱਕ ਨਵੀਂ ਜਗ੍ਹਾ ਲੱਭਣੀ ਪਈ ਅਤੇ ਉਹਨਾਂ ਨੇ ਆਪਣੇ ਖਾਣ ਵਾਸਤੇ ਭੋਜਨ ਉਗਾਉਣਾ ਪਿਆ ਜਿਸ ਨੂੰ ਉਹ ਖਾ ਸਕਣ। ਜ਼ਿੰਦਗੀ ਉਹਨਾਂ ਵਾਸਤੇ ਬਹੁਤ ਹੀ ਔਖੀ ਹੋ ਗਈ ਅਤੇ ਪਰਮਾਤਮਾ ਉਹਨਾਂ ਤੋਂ ਬਹੁਤ ਹੀ ਦੂਰ ਹੋ ਗਿਆ। ਉਹ ਜਾਣਦੇ ਸਨ ਕਿ ਉਹ ਮਰਨ ਵਾਲੇ ਹਨ। ਮੇਰੇ ਮਿੱਤਰੋ, ਅਸੀਂ ਵੀ ਆਦਮ ਅਤੇ ਹਊਆ ਦੇ ਵਾਂਗ ਹਾਂ। ਅਸੀਂ ਵੀ ਪਰਮਾਤਮਾ ਦੇ ਬਚਨਾਂ ਦੀ ਆਗਿਆ ਦਾ ਪਾਲਣ ਨਹੀਂ ਕਰਦੇ। ਅਤੇ ਅਸੀਂ ਵੀ ਇਹੋ ਜਿਹੀਆਂ ਕਈ ਗੱਲਾਂ ਕਰਦੇ ਹਾਂ ਜਿਸ ਕਰਕੇ ਪਰਮਾਤਮਾ ਸਾਡੇ ਨਾਲ ਨਾਰਾਜ਼ ਹੋ ਜਾਂਦਾ ਹੈ ਅਤੇ ਅਸੀਂ ਵੀ ਪਰਮਾਤਮਾ ਦੀ ਸਜ਼ਾ ਦੇ ਹੱਕਦਾਰ ਹਾਂ। ਜੋ ਸਜ਼ਾ ਆਦਮ ਅਤੇ ਹਊਆ ਨੂੰ ਮਿਲੀ ਉਹ ਸਜ਼ਾ ਸਾਡੇ ਲਈ ਵੀ ਹੈ ਅਤੇ ਪਰਮਾਤਮਾ ਸਾਨੂੰ ਪਿਆਰ ਕਰਦਾ ਹੈ। ਉਸ ਦੇ ਕੋਲ ਇੱਕ ਯੋਜਨਾ ਵੀ ਹੈ ਜਿਸ ਦੇ ਨਾਲ ਉਹ ਲੋਕਾਂ ਨੂੰ ਬਚਾਉਣਾ ਚਾਹੁੰਦਾ ਹੈ। ਉਸ ਨੇ ਆਪਣੇ ਇਕਲੌਤੇ ਪੁੱਤਰ ਯੀਸ਼ੂ ਨੂੰ ਭੇਜਿਆ ਜੋ ਇਸ ਸੰਸਾਰ ਦੇ ਵਿੱਚ ਇੱਕ ਆਦਮੀ ਦੀ ਤਰ੍ਹਾਂ ਰਿਹਾ ਤਾਂ ਕਿ ਸਾਡੇ ਲਈ ਉਹ ਇੱਕ ਰਸਤਾ ਬਣਾ ਸਕੇ ਜਿਸ ਦੁਆਰਾ ਅਸੀਂ ਪਰਮਾਤਮਾ ਦੇ ਦੁਆਰ ਤੇ ਪਹੁੰਚ ਜਾਈਏ। ਯੀਸ਼ੂ ਨੇ ਸਾਡੀ ਸਜ਼ਾ ਨੂੰ ਆਪਣੇ ਉੱਪਰ ਲੈ ਲਿਆ ਅਤੇ ਅਸੀਂ ਉਸ ਦੀ ਆਗਿਆ ਦਾ ਪਾਲਣ ਨਾ ਕੀਤਾ ਅਤੇ ਉਹ ਮਾਰਿਆ ਗਿਆ, ਪਰ ਉਹ ਦੁਬਾਰਾ ਜਿੰਦਾ ਹੋ ਗਿਆ। ਉਸ ਨੇ ਉਸ ਸਜ਼ਾ ਨੂੰ ਆਪਣੇ ਉੱਪਰ ਲੈ ਲਿਆ ਜਿਸ ਦੇ ਹੱਕਦਾਰ ਅਸੀਂ ਲੋਕ ਸੀ, ਤਾਂ ਕਿ ਅਸੀਂ ਉਸ ਸਜ਼ਾ ਨੂੰ ਨਾ ਸਹੀਏ। ਜੇਕਰ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਉੱਪਰ ਵਿਸ਼ਵਾਸ ਕਰਦੇ ਹਾਂ ਤਾਂ ਪਰਮਾਤਮਾ ਸਾਨੂੰ ਅਪਣਾ ਲਏਗਾ ਅਤੇ ਪਰਮਾਤਮਾ ਨਾਲ ਅਸੀਂ ਗੱਲ ਕਰ ਸਕਦੇ ਹਾਂ ਅਤੇ ਉਸ ਦਾ ਅਸੀਂ ਧੰਨਵਾਦ ਕਰ ਸਕਦੇ ਹਾਂ, ਕਿਉਂਕਿ ਉਸ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਸਾਨੂੰ ਬਚਾਉਣ ਦੇ ਲਈ ਭੇਜਿਆ ਹੈ। ਹੁਣ ਮੈਂ ਤੁਹਾਨੂੰ ਪਰਮਾਤਮਾ ਦੇ ਨਿਆਂ ਦੇ ਬਾਰੇ ਅਤੇ ਉਸ ਦੇ ਬਚਾਉਣ ਦੀ ਯੋਜਨਾ ਬਾਰੇ ਵੀ ਦੱਸਾਂਗਾ। ਇਹ ਇੱਕ ਪਿੰਡ ਦਾ ਪ੍ਰਚਾਰ ਹੈ ਜਿਸ ਨੂੰ ਅਸੀਂ ਅੱਗੇ ਜਾ ਕੇ ਸੁਣਾਂਗੇ।